ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਹੁਕਮ ਅਪਾਰ ਹੈ, ਬੇਅੰਤ ਹੈ। ਇਹ ਕਿਵੇਂ ਬੁੱਝਿਆ ਜਾ ਸਕਦਾ ਹੈ? ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਗੁਰਬਾਣੀ ਵਿਚਾਰ ਨੰਬਰ 29, ਹੁਕਮ ਭਾਗ 5। ਇਸ ਪੰਕਤੀ ਅਨੁਸਾਰ ਨਾਮ, ਸ਼ਬਦ ਤੇ ਹੁਕਮ ਇਹ ਇੱਕੋ ਆਤਮਿਕ ਮੰਡਲ ਦੀ ਖੇਲ ਹੈ। ਜਦੋਂ ਬਿਜਲੀ ਪਾਵਰ ਹਾਊਸ ਵਿੱਚ ਜਮ੍ਹਾਂ ਹੁੰਦੀ ਹੈ ਤਾਂ ਉਹਨੂੰ ਸ਼ਕਤੀ ਕਿਹਾ ਜਾਂਦਾ ਹੈ। ਬਿਜਲੀ ਦੀ ਸ਼ਕਤੀ ਦੀ ਰਵਾਨਗੀ, ਉਹਦੇ ਫਲੋ ਨੂੰ ਕਰੰਟ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਆਤਮਿਕ ਜੋਤ ਦੀ ਸ਼ਕਤੀ ਨੂੰ ਨਾਮ ਜਾਂ ਹੁਕਮ ਕਿਹਾ ਗਿਆ ਹੈ, ਅਤੇ ਉਹਦੇ ਕਵਾਓ ਦੁਆਰਾ ਜਦੋਂ ਪ੍ਰਵਿਰਤੀ ਹੁੰਦੀ ਹੈ, ਰਵਾਨਗੀ ਹੁੰਦੀ ਹੈ, ਇਹ ਸ੍ਰਿਸ਼ਟੀ ਸੱਜੀ ਉਸ ਵੇਲੇ ਨੂੰ ਹੁਕਮ ਭਾਣਾ, ਅਮਰ ਜਾਂ ਰਜ਼ਾ ਕਿਹਾ ਗਿਆ ਹੈ। ਇਸ ਜੀਵਨ ਰੋਂ ਜਾਂ ਨਾਮ ਦੀ ਰਵਾਨਗੀ ਜਾਂ ਪ੍ਰਵਿਰਤੀ ਦੁਆਰਾ ਇਹ ਸਾਰੀ ਕਾਇਨਾਤ ਚੱਲ ਰਹੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹੋਮੇ ਕਹੇ ਨਾ ਕੋਏ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਜਿਵੇਂ ਬਿਜਲੀ ਦਾ ਕਰੰਟ ਸਭ ਥਾਈਂ ਸਾਡੇ ਘਰਾਂ, ਕਾਰਖਾਨਿਆਂ ਵਿੱਚ ਅਨੇਕਾਂ ਤਰੀਕਿਆਂ ਦੁਆਰਾ ਸਾਡਾ ਕੰਮ ਸਵਾਰਦਾ ਹੈ, ਸਾਨੂੰ ਸੁੱਖ ਪਹੁੰਚਾਉਂਦਾ ਹੈ, ਇਸ ਕਰੰਟ ਨੂੰ ਕਾਬੂ ਵਿੱਚ ਰੱਖਣ ਲਈ ਤਾਰ ਨੂੰ ਰਬੜ ਨਾਲ ਟਕਿਆ ਜਾਂਦਾ ਹੈ, ਜਿਹਨੂੰ ਕਿ ਇਨਸੂਲੇਸ਼ਨ ਕਹਿੰਦੇ ਹਨ। ਜਦੋਂ ਕਦੇ ਘਰ ਵਿੱਚ ਬਿਜਲੀ ਫੇਲ ਹੋ ਜਾਏ ਤਾਂ ਟੈਸਟਰ ਦੇ ਨਾਲ ਇਹਦੀ ਖੋਜ ਕੀਤੀ ਜਾਂਦੀ ਹੈ ਕਿ ਬਿਜਲੀ ਦਾ ਕਰੰਟ ਕਿੱਥੋਂ ਫੇਲ ਹੋਇਆ ਹੈ। ਇਸ ਯੰਤਰ ਵਿੱਚ, ਟੈਸਟਰ ਦੇ ਵਿੱਚ ਇੱਕ ਪਾਸੇ ਤਿੱਖੀ ਸੂਈ ਹੁੰਦੀ ਹੈ, ਦੂਜੇ ਪਾਸੇ ਬਲਬ ਲੱਗਿਆ ਹੁੰਦਾ ਹੈ। ਇਸ ਯੰਤਰ ਦੀ ਸੂਈ ਤਾਰ ਦੇ ਉੱਪਰੋਂ ਰਬੜ ਵਿੱਚ ਖੋਭ ਕੇ, ਤਾਰ ਦੇ ਨਾਲ ਛੂਹ ਕੇ, ਉਹਨੂੰ ਟੱਚ ਕਰਕੇ ਖੋਜ ਕੀਤੀ ਜਾਂਦੀ ਹੈ ਕਿ ਤਾਰ ਦੇ ਵਿੱਚ ਕਰੰਟ ਹੈ ਕਿ ਨਹੀਂ। ਜੇ ਉੱਥੇ ਕਰੰਟ ਹੋਵੇ ਤਾਂ ਸਾਡਾ ਬਲਬ ਜਗ ਪੈਂਦਾ ਹੈ, ਅਤੇ ਉਸ ਤਾਰ ਨੂੰ ਜਿਉਂਦੀ ਤਾਰ, ਲਾਈਵ ਵਾਇਰ ਕਿਹਾ ਜਾਂਦਾ ਹੈ। ਜੇਕਰ ਬਲਬ ਨਾ ਜਗੇ ਤਾਂ ਇਹ ਤਾਰ ਮੁਰਦਾ, ਡੈੱਡ ਵਾਇਰ ਕਹਾਉਂਦੀ ਹੈ। ਬਾਹਰੋਂ ਤਾਂ ਸਾਰੀਆਂ ਤਾਰਾਂ ਇੱਕੋ ਜਿਹੀਆਂ ਪ੍ਰਤੀਤ ਹੁੰਦੀਆਂ ਹਨ, ਪਰ ਟੈਸਟਰ ਦੀ ਸੂਈ ਨੂੰ ਰਬੜ ਵਿੱਚੋਂ ਵਿੰਨ ਕੇ ਅੰਦਰੋਂ ਤਾਰ ਨਾਲ ਛੂਹਣ 'ਤੇ ਨਿਰਣਾ ਹੁੰਦਾ ਹੈ ਕਿ ਤਾਰ ਦੇ ਵਿੱਚ ਕਰੰਟ ਹੈ ਜਾਂ ਨਹੀਂ। ਇਹਦਾ ਮਤਲਬ ਇਹ ਹੋਇਆ ਕਿ ਤਾਰ ਦੀ ਉੱਪਰਲੀ ਰਬੜ ਨੂੰ ਵਿੰਨ ਕੇ ਕਰੰਟ ਨਾਲ ਛੋਹ ਦੁਆਰਾ ਸਾਨੂੰ ਬਿਜਲੀ ਮਿਲ ਸਕਦੀ ਹੈ ਅਤੇ ਸਾਡੇ ਸਾਰੇ ਹੀ ਕੰਮ ਸਵਾਰੇ ਜਾ ਸਕਦੇ ਹਨ। ਕਰੰਟ ਦੀ ਛੂਹ ਤੋਂ ਬਗੈਰ ਸਾਡੇ ਸਾਰੇ ਹੀ ਬਲਬ, ਰੇਡੀਓ, ਟੀਵੀ ਆਦਿ ਸਭ ਮੁਰਦਾ ਹਨ। ਇਸੇ ਤਰ੍ਹਾਂ ਜਦੋਂ ਤੱਕ ਸਾਡੇ ਅੰਦਰ ਇਲਾਹੀ ਜੋਤ, ਜੀਵਨ ਰੋਂ ਅਰਥਾਤ ਨਾਮ ਦੀ ਰਵਾਨਗੀ ਕੰਮ ਕਰਦੀ ਹੈ, ਅਸੀਂ ਜਿਉਂਦੇ ਹਾਂ। ਜਦੋਂ ਇਹ ਜੋਤ ਨਿਕਲ ਜਾਂਦੀ ਹੈ ਤਾਂ ਸਾਡੇ ਸਰੀਰ ਦੀ ਮੌਤ ਹੋ ਜਾਂਦੀ ਹੈ। ਬਲਬ, ਰੇਡੀਓ, ਟੀਵੀ ਆਦਿ ਇਹ ਤਾਂ ਆਪਣੇ ਆਪ ਵਿੱਚ ਮੁਰਦਾ ਚੀਜ਼ਾਂ ਹਨ, ਇਹ ਸਿਰਫ ਬਿਜਲੀ ਦੇ ਕਰੰਟ ਨਾਲ ਹੀ ਜਿਉਂਦੇ ਹਨ ਅਤੇ ਆਪੋ ਆਪਣਾ ਕੰਮ ਕਰਦੇ ਹਨ। ਜਦੋਂ ਇਹਨਾਂ ਵਿੱਚ ਕਰੰਟ ਕੰਮ ਕਰਦਾ ਹੈ ਤਦ ਵੀ ਇਹਨਾਂ ਨੂੰ ਆਪਣੇ ਆਪੇ ਜਾਂ ਆਪਣੀ ਜੀਵਤ ਅਵਸਥਾ ਦੀ ਸੋਝੀ ਨਹੀਂ, ਕਿਉਂਕਿ ਇਹਨਾਂ ਦੇ ਵਿੱਚ ਮਹਿਸੂਸ ਕਰਨ ਦੀ ਸ਼ਕਤੀ ਨਹੀਂ, ਚੇਤਨਤਾ ਨਹੀਂ, ਬੁੱਧੀ ਨਹੀਂ। ਇਸੇ ਤਰ੍ਹਾਂ ਜੀਵ ਦੇ ਅੰਦਰ ਇਲਾਹੀ ਜੋਤ ਅਰਥਾਤ ਨਾਮ ਹੁਕਮ ਦਿਨ ਰਾਤ ਰਵ ਰਿਹਾ ਭਰਪੂਰ ਹੈ, ਉਹ ਕੰਮ ਕਰ ਰਿਹਾ ਹੈ। ਪਰ ਜੀਵ ਨੂੰ ਆਪਣੇ ਅੰਤਰ ਆਤਮੇ ਪ੍ਰਕਾਸ਼ਿਤ ਤੇ ਪ੍ਰਵਿਰਤ ਹੋ ਰਹੇ ਹੁਕਮ ਜੀਵਨ ਰੋਂ ਜਾਂ ਜੀਵਨ ਆਧਾਰ ਦੀ ਬਾਬਤ ਸੋਝੀ ਨਹੀਂ, ਉਹਨੂੰ ਸਮਝ ਨਹੀਂ, ਗਿਆਨ ਨਹੀਂ, ਸੂਝ ਬੂਝ ਨਹੀਂ, ਇਹਦੀ ਪਹਿਚਾਣ ਨਹੀਂ, ਇਹਦਾ ਅਹਿਸਾਸ ਨਹੀਂ, ਇਹਦਾ ਨਿਸ਼ਚਾ ਨਹੀਂ। ਇਹ ਪਹਿਚਾਣ ਜਾਂ ਅਹਿਸਾਸ ਇਹ ਕਿਸਨੇ ਕਰਨਾ ਹੈ? ਸਾਡੀ ਚੇਤਨ ਸ਼ਕਤੀ ਨੇ। ਪਰ ਸਾਡੀ ਨਿਰਣੇ ਸ਼ਕਤੀ, ਸਾਡੀ ਤ੍ਰੈ ਗੁਣੀ ਬੁੱਧੀ ਹੋਮੇ ਦੇ ਭਰਮ ਭੁਲਾਵੇ ਰੂਪੀ ਰਬੜ ਨਾਲ ਟਕੀ ਹੋਈ ਹੈ। ਇਹਦੀ ਵਜ੍ਹਾ ਨਾਲ ਅਸੀਂ ਉਸ ਇਲਾਹੀ ਸ਼ਕਤੀ ਨਾਮ ਜਾਂ ਉਹਦੀ ਰਵਾਨਗੀ, ਉਹਦੇ ਜੀਵਨ ਆਧਾਰ, ਉਹਦੇ ਹੁਕਮ ਤੋਂ ਬੇਖਬਰ ਹਾਂ, ਅਣਜਾਣ ਹਾਂ। ਜੇਕਰ ਬਲਬ ਆਪਣੇ ਆਪ ਨੂੰ ਹੀ ਰੋਸ਼ਨੀ ਦਾ ਕਰਤਾ ਧਰਤਾ ਜਾਂ ਦਾਤਾ ਸਮਝ ਬੈਠੇ ਤਾਂ ਇਹ ਉਹਦਾ ਦਾਵਾ ਕੂੜਾ ਹੈ। ਇਹਦੇ ਅੰਦਰ ਰੋਸ਼ਨੀ ਤਾਂ ਕਰੰਟ ਤੋਂ ਮਿਲਦੀ ਹੈ। ਇਸੇ ਤਰ੍ਹਾਂ ਮਾਇਕੀ ਅੰਧ ਗੁਬਾਰ ਦੇ ਭਰਮ ਭੁਲਾਵੇ ਵਿੱਚ ਜਦੋਂ ਅਸੀਂ ਝੂਠਾ ਗੁਮਾਨ ਕਰੀ ਜਾਈਏ ਕਿ ਮੈਂ ਜਾਂ ਸਾਡੀ ਹੋਮੇ ਸਰਬ ਸ਼ਕਤੀਮਾਨ ਹੈ, ਇਹੀ ਸਾਡੀ ਹੈਸੀਅਤ ਹੈ, ਤੇ ਆਪਣੇ ਭਾਣੇ ਵਿੱਚ ਕਰਮ ਕਰਦੇ ਹੋਏ ਫਿਰ ਅਸੀਂ ਕਰਮਬੱਧ ਹੋ ਕੇ ਦੁਖੀ ਹੁੰਦੇ ਹਾਂ। ਮੇਰੀ ਮੇਰੀ ਤਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਅਨੇਕ ਕਰਮ ਕੀਏ ਬਹੁਤੇਰੇ, ਜੋ ਕੀਜੈ ਸੋ ਬੰਧਨ ਪੈਰੇ। ਇਹ ਮਨ ਧੰਦੇ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਇਹਦੇ ਉਲਟ ਜੇਕਰ ਗੁਰੂ ਦੀ ਕਿਰਪਾ ਨਾਲ ਅਸੀਂ ਆਪਣੇ ਅੰਤਰ ਆਤਮੇ ਸਰਬ ਸ਼ਕਤੀਮਾਨ ਰਵ ਰਿਆ ਭਰਪੂਰ ਇਲਾਹੀ ਨਾਮ ਜਾਂ ਉਹਦੀ ਰਵਾਨਗੀ ਹੁਕਮ ਨੂੰ ਸਮਝ ਲਈਏ, ਜਾਣ ਲਈਏ, ਬੁੱਝ ਲਈਏ, ਪਹਿਚਾਣ ਲਈਏ, ਉਹਦਾ ਅਹਿਸਾਸ ਕਰ ਲਈਏ, ਉਹਨੂੰ ਅਨੁਭਵ ਕਰ ਲਈਏ, ਤਾਂ ਸਾਡੇ ਮਨ ਦੀ ਹੋਮੇ ਦੇ ਭਰਮ ਭੁਲਾਵੇ ਦਾ ਛੌੜ, ਇਗੋਇਸਟਿਕ ਇੰਸੂਲੇਸ਼ਨ ਜਿਹੜੀ ਸਾਡੇ ਉੱਤੇ ਚੜ੍ਹੀ ਹੋਈ ਹੈ ਉਹ ਲੈ ਜਾਂਦੀ ਹੈ, ਅਤੇ ਸਾਡੀ ਜੀਵਨ ਕਿਸ਼ਤੀ ਫਿਰ ਇਲਾਹੀ ਹੁਕਮ ਦੀ ਰਵਾਨਗੀ ਦੀ ਸਹਿਜ ਚਾਲ ਨਾਲ ਸੁਰ ਹੋ ਕੇ, ਇਨਟਿਊਨ ਹੋ ਕੇ ਆਪਣੇ ਆਪ ਰੁੜੀ ਜਾਏਗੀ, ਅਤੇ ਅਸੀਂ ਆਪਣੇ ਹੋਂ ਧਾਰੀ ਕਰਮਾਂ ਤੋਂ ਆਜ਼ਾਦ ਹੋ ਜਾਵਾਂਗੇ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ, ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ, ਹੁਕਮੇ ਬੁੱਝ ਨਿਹਾਲ ਸੁਖ ਸੁਖੇਟਿਆ, ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਬਿਜਲੀ ਦੀ ਸ਼ਕਤੀ ਤੇ ਆਤਮਿਕ ਸ਼ਕਤੀ ਦੇ ਵਿੱਚ ਬਹੁਤ ਅੰਤਰ ਹੈ। ਜਿਵੇਂ ਬਿਜਲੀ ਦਾ ਕਰੰਟ, ਇਹਦੇ ਲਈ ਬੇਅੰਤ ਉੱਦਮ ਤੇ ਖਰਚੇ ਦੀ ਲੋੜ ਹੈ, ਇਹਦਾ ਸੁੱਖ ਵੀ ਸੀਮਤ ਹੁੰਦਾ ਹੈ, ਇਹ ਹਾਨੀਕਾਰਕ ਤੇ ਤਬਾਹੀ ਦਾ ਕਾਰਨ ਵੀ ਬਣ ਸਕਦੀ ਹੈ, ਇਹਦੀ ਵੋਲਟੇਜ ਘਟਦੀ ਵੱਧਦੀ ਰਹਿੰਦੀ ਹੈ, ਬੰਦ ਹੋ ਜਾਂਦੀ ਹੈ, ਨੁਕਸ ਪੈ ਸਕਦਾ ਹੈ, ਇਨਸਾਨ ਕੋਲੋਂ ਗਲਤੀ ਹੋ ਸਕਦੀ ਹੈ, ਇਹਦੇ ਲਈ ਬੇਅੰਤ ਮਸ਼ੀਨਾਂ ਤੇ ਯੰਤਰਾਂ ਦੀ ਲੋੜ ਹੈ, ਇਹ ਇਨਸਾਨੀ ਬੁੱਧੀ ਦਾ ਇੱਕ ਕਰਤੱਵ ਹੈ। ਲੇਕਿਨ ਦੂਜੇ ਪਾਸੇ ਇਲਾਹੀ ਹੁਕਮ ਰੂਪੀ ਜੋ ਸ਼ਕਤੀ ਹੈ, ਜੋ ਬਿਜਲੀ ਹੈ, ਉਹ ਸਹਿਭਮ ਆਪਣੇ ਆਪ ਤੋਂ ਪੈਦਾ ਹੋਈ ਹੋਈ ਹੈ, ਉਹ ਸਦੀਵੀ ਸੁਖਦਾਈ ਸਰਬ ਖੇਮ ਕੁਸ਼ਲ ਕਲਿਆਣ ਰੂਪ ਹੈ, ਉਹ ਬੇਅੰਤ ਹੈ, ਨਾ ਵਾਧ ਹੈ, ਨਾ ਘਾਟ ਹੈ, ਇਕਸਾਰ ਨੁਕਸਹੀਣ ਅਪੁੱਲ ਆਪੇ ਰਵ ਰਿਹਾ ਭਰਪੂਰ, ਕਿਉਂਕਿ ਉਹ ਕਵਾਓ ਦਾ ਪ੍ਰਕਾਸ਼ ਹੈ, ਅਕਾਲ ਪੁਰਖ ਦੇ ਕਵਾਓ ਦਾ ਪ੍ਰਕਾਸ਼ ਹੈ। ਸੋ ਇਸ ਕਰਕੇ ਬਿਜਲੀ ਦੀ ਸ਼ਕਤੀ ਦੀ ਪ੍ਰਾਪਤੀ ਲਈ ਤਾਂ ਅਸੀਂ ਇੰਨੀ ਪੜ੍ਹਾਈ ਖੋਜ ਮਿਹਨਤ ਖਰਚਾ ਕਰਦੇ ਹਾਂ, ਫਿਰ ਵੀ ਉਹਦਾ ਸੁੱਖ ਸੀਮਤ, ਵਿਘਨ ਵਾਲਾ, ਖਤਰਨਾਕ ਜਾਂ ਮਾਰੂ ਹੋ ਸਕਦਾ ਹੈ। ਪਰ ਆਤਮਿਕ ਬਿਜਲੀ ਜਾਂ ਇਲਾਹੀ ਹੁਕਮ, ਇਹ ਕਿਉਂਕਿ ਨਾਮ ਦਾ ਸੋਮਾ ਹੈ, ਇਹ ਕੇਂਦਰ ਪਾਵਰ ਹਾਊਸ ਹਰ ਜੀਵ ਦੇ ਅੰਤਰ ਆਤਮੇ ਰਵ ਰਿਹਾ ਭਰਪੂਰ ਹੈ, ਇਹ ਓਤ ਪੋਤ ਲਪਟਾਇਆ ਹੈ, ਇਹ ਸਰਬ ਵਿਆਪਕ ਹੈ, ਸਵੈ ਪ੍ਰਕਾਸ਼ ਹੈ, ਅਪੁੱਲ ਹੈ, ਨਿਰਵਿਘਨ ਹੈ, ਇਹ ਸਰਬ ਸ਼ਕਤੀਮਾਨ ਹੈ, ਸਭਨਾ ਗੱਲਾਂ ਸਮਰੱਥ ਹੈ, सदा सुखदाई है, अमुक है, अथाह है, अपार है, अटुट है, लगातार है, इकसार है, सहज चाल है। इहदे प्रगट जां प्रकाशित करन लई किसे किताबी जानकारी, किसे विज्ञानक पढ़ाई, दिमागी ज्ञान, जंतर मंतर, करम कांड, अमले फैले दी लोड़ नहीं, क्योंकि यह सारी इलाही व्योंत आद तो साडे अंतर आत्मे प्रकाशित है, प्रवृत्त है, यह साडे नाल लिखी हुई है। पर इस इलाही हुक्म दी बाबत बेअंत बयान ज्ञान गुरबाणी विच्चों पढ़दे सुनदे गाउंदे कथा करदे हुए भी सानू इस जीवन रौं अर्थात नाम जां हुक्म दी सोझी नहीं आई, सानू समझ नहीं आई, ज्ञान नहीं होया, निश्चा नहीं होया, श्रद्धा नहीं जागी, सानू लोड़ ही महसूस नहीं हुंदी। इस विचार तों स्पष्ट है कि अजे असी होमे दे अंध गुबार विच विचरदे हां, होमे द्वारा कूड़ किरिया विच उलझे हुए हां, होमे विच ही सच्यार कुड़ियार भले भलेरे बने बैठे हां, अपने भाणे जां अपनी मर्जी नाल कम करदे हां। इस कूड़ किरिया विच असी करमबद्ध हाँ, करमबद्ध हो के दुख सुख भोगदे हाँ, जमा दे चीरे विच हाँ, आवागमन दे चक्कर विच जमदे मरदे हाँ, इलाही हुकम तो अनजाण हाँ, इलाही हुकम दे जानन दी सानू लोड़ नहीं, इनू बुझण दा उद्दम ही नहीं। इलाही हुकम दी बाबत पढ़ पढ़ा के सुन सुना के असी मचले जां ढीठ हो गए हाँ, ते ढीठताई नाल अवेसले बेपरवाह बेमुख ते मनमुख होए हुए हैं। साडी इस हालत नू गुरबाणी विच इउं बयानिया गया है, होमे सब शरीर है, होमे ओपत होए, होमे वड्डा गुबार है, होमे विच बुझ ना सकै कोए, होमे विच भगत ना होवई, हुकम ना बुझया जाए, होमे विच जियो बंद है, नाम ना वसै मन आए। जग होमे मैल दुख पाया, मल लागी दूजै पाए, मल होमे तोती किवें ना उतरे, जे सौ तीर्थ नाए, बहु विद कर्म कमाव दे, दूनी मल लागी आए, पढ़िया मैल ना उतरे, पुछो ज्ञानियां जाए। बारली बिनसन हार ते खतरनाक बिजली दी खोज ते प्राप्ति लई तां असी बेअंत घालना घालदे हाँ, खर्चा करदे हाँ, पर अंदरली सर्व समर्थ अपुल ते सदा सुखदाई आत्मिक बिजली अर्थात नाम जां हुकम नूं बुझण जानण पहचानण दा सानूं कदे ख्याल नहीं आउंदा, पता नहीं, ज्ञान नहीं, लोड़ नहीं, उद्दम तां की करना सी। जेकर किसी भागा वाली रूह नूं नाम जां हुकम दी कांखी लग भी जावे तां इस इलाही दात नूं प्राप्त करन दी सानू सही जुगत, सही सेध, सही साध संगत जां सही मार्ग नहीं मिलदा। ऐसे अभिलाखी जग्यासु नूं एवें अखौती संगत पाठ पूजा करम कांड हठ धर्म फोके ज्ञान खुश्क फिलोसफियां भरम भुलावे कूर किरिया दे पंबल पुस्सियां दे विच ही फसाई रखदे हन अते उना दा धार्मिक जीवन अजाई जांदा है। अंधे गुरु ते भरम ना जाई, गुरु जिना का अंधला सिख भी अंधे करम करेन, कबीर माए मुंडो ते गुरु की जाते भरम ना जाए, आप डुबे चौं वेद में चेले दिए बहाए। वेद किताब अजाब विच कर कर खुदी बहस बहसाए, अन्ना आगू साथ मुहाए। 84 लख जूना दे विच्चों साडी इंसानी जून नू श्रोमणी कहा गया है, क्योंकि इंसान नू अकाल पुरख ने अपना स्वरूप बख्शिया, इनू बेअंत इलाही दातां प्रदान कीतियां, जिवें के बाकी जूना नालों इनू बेअंत तीखण बुद्धि दित्ती, निर्णय शक्ति दित्ती, अपने आप नू जानन, अपने करते नू पहचानन, इलाही हुकम नू बुझण, हुकम नू कमाउण, भाणे विच चलण, सिमरन करन, अगन सोख सागर तो बचण, करम बदना तो छुट्टन, जमा तो बचन, आवागमन तो बचन, इलाही प्यार दा पातर बनन, गुरु नाल प्यार करन, गुरु दी सेवा करन, साध संगत विच लाहा लैन, नाम दा रस लैन, शब्द दी रुण चुण मानन, नाम खुमारी मानन, ते सहज विच विचरण दी शक्ति आदि अनेक दाता इनू प्रदान कीतियां, जड़ियां के बाकी जूना दे हिस्से नहीं आईयां। मिल जगदीश मिलन की बरिया, चिरंकाल ए दे संजरिया, अवरजुन तेरी पनहारी, इस धरती मैं तेरी सिकदारी। लख 84 जून सबाई, मानस को प्रभ दी वड्याई, इस देही को सिमरें देव, सो देही पज हर की सेव। 84 लख जून विच उत्तम जन्म सो मानस देही, मानस जन्म दुलंब है, सफल जन्म गुरसरण उदारे। इना पंक्तियां तो स्पष्ट है कि सिर्फ इंसान ही इक्को एक जून है जिदे विच गुरबाणी दे इना उपदेशां तो जीवन सेध लैके असी इलाही हुकम नू बुझ सकते हाँ, समझ सकते हाँ, पहचान सकते हाँ, उदे भाणे विच चल सकते हाँ अते सुखी हो सकते हाँ। पर अफसोस दी गल है कि एहो जे बाणी दे पाठ पूजा गायन करद्या भी असी इलाही हुकम नू जानन बुझन पहचानन तो असमर्थ रहे हाँ, हुकम दे भाणे विच चलना जा कमाउणा तां की सी। इलाही हुकम जा भाणे दे उल्ट असी अपनियां सियाणपां ते फोकट दिमागी ज्ञान द्वारा हुकम दी रवानगी जा वेग दे विच सगों विघन पाउंदे हाँ, उहदे भाणे तो बेसुरे हुंदे हाँ। इसे ढीठताई विच असी अपनी वडियाई ते अपना कल्याण समझी बैठे हाँ। इस तरह असी माया दे भरम भुलावे इहदे घोर हनेर विच अपने करते अकाल पुरख नूं भुल चुके हाँ अते गुरु तो बेमुख हो जांदे हाँ। इहदा भयानक नतीजा फिर गुरबाणी विच इउं दर्साया गया है, साधो ए जग भरम भुलाना, राम नाम का सिमरन छोड़िया, माया हाथ बिकाना। ए जगत परम भुलाया, बिरला बुझे कोई, पर मैं भुला फिरे संसार, मर जन मैं जम करे खुआर। पर मैं आवे पर मैं जाए, ए जग जन्मया दूजे पाए, मन मुख ना चेते आवे जाए। 84 लख जूना सहज सुभाए अनजाने, उस रब्बी हुकम दी रवानगी दी सहज चाल विच अपने नाल लिखे हुकम नू कमा रही हन। पर यह श्रोमणी इंसानी जून ऐसी है जो इन्नी तीखण बुद्धि दे हुंदियां, निर्णा शक्ति दे हुंदियां, इन्ने गुरुआ अवतारां दे उपदेशां दे बावजूद एहो जी गुरबाणी पढ़द्या सुनद्या गाउंद्या ज्ञान घोटद्या इलाही हुकम तो बेखबर बेसमझ अनजाण ते बेमुख है, जा फिर जान बुझ के अवेसली बेपरवाह मछली ते ठीठ होई हुई है। इसे करके इंसान ही सब तो ज्यादा दुखी हन, यही अगन सोक सागर विच सड़दे बलदे, चिंता चिखा विच पुजदे, ईरखा द्वैत विच तड़फदे, तृष्णा विच बेचैन, शरीरक तौर ते रोगी, मानसिक तौर ते रोगी, करम बद जा फिर जमा दे वस पेंदे हन। साकत मूड माया के बदिक विच माया फिरे फिरंदे, त्रिसना जलत किरत के बांदे, जो तेली बल्द पवंदे। पापी करम कमांदे करदे हाए हाए, नानक ज्यो मथण मदानिया त्यों मथे धरम राए। भावें अकाल पुरख ने इस इंसानी जून नूं उचेरा चंगेरा उत्तम श्रोमणी दर्जा दिता सी, पर असी उहदी बख्शी हुई बुद्धि नूं कुसंगत द्वारा नीवियां रुचियां दी रंगण चाढ़ के मोह माया विच फस गए हाँ, ते माइकी भरम भुलावे विच अपने भाणे विच वरतदे हाँ। हैरानी ते दुखदाई गल ए है कि इंसान अपनी सियाणप ते चातरी द्वारा ਰੱਬ ਦੀ ਬਖਸ਼ੀ ਹੋਈ ਉੱਚਮ ਉੱਚੀ ਸੁੱਚਮ ਸੁੱਚੀ ਸ਼੍ਰੋਮਣੀ ਤੇ ਸਿਰਤਾਜ ਜੂਨ ਇਨਸਾਨੀਅਤ ਤੋਂ ਡਿੱਗ ਕੇ ਇੰਨੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਤੇ ਆਪਣੀਆਂ ਨੀਵੀਆਂ ਰੁਚੀਆਂ ਆਪਣੀ ਗਿਲਾਨੀ ਦੁਆਰਾ ਬਾਕੀ 84 ਲੱਖ ਜੂਨਾਂ ਨਾਲੋਂ ਵੀ ਨੀਵਾਂ ਤੇ ਭੈੜਾ ਬਣ ਕੇ ਖੱਜਲ ਖੁਆਰ ਹੋ ਰਿਹਾ ਹੈ। ਇਨਸਾਨ ਹੀ ਖੁਦਗਰਜ਼ੀ ਕਮੀਨਾਪਨ ਦਵੈਤ ਭਾਵ ਈਰਖਾ ਦੁਸ਼ਮਣੀਆਂ ਬੇਈਮਾਨੀ ਭ੍ਰਿਸ਼ਟਾਚਾਰ ਖੋਆ ਖਾਈ ਧੋਖੇਬਾਜ਼ੀ ਲੜਾਈਆਂ ਝਗੜੇ ਜ਼ੁਲਮ ਆਦਿ ਅਨੇਕਾਂ ਮਾਇਕੀ ਔਗਣਾਂ ਦੀ ਗਿਲਾਨੀ 'ਚ ਮਲੀਨ ਹੋ ਕੇ ਰੱਬ ਵੱਲੋਂ ਬਖਸ਼ੀ ਉੱਚੀ ਸੁੱਚੀ ਇਨਸਾਨੀਅਤ ਨੂੰ ਲਾਜ ਲਾ ਰਿਹਾ ਹੈ। ਇਹ ਰੱਬ ਦੀ ਰੱਬੀਅਤ ਤੋਂ ਬੇਮੁੱਖ ਹੋ ਕੇ ਉਹਦੀਆਂ ਬਖਸ਼ਿਸ਼ਾਂ ਤੋਂ ਅਕ੍ਰਿਤਕਣ ਹੋ ਰਿਹਾ ਹੈ। ਅਸਲ ਵਿੱਚ ਜਿਹੜੀ ਇਨਸਾਨੀਅਤ ਸਾਨੂੰ ਅਕਾਲ ਪੁਰਖ ਵੱਲੋਂ ਵਿਰਾਸਤ ਵਿੱਚ ਮਿਲੀ ਸੀ, ਉਸ ਇਨਸਾਨੀਅਤ ਤੋਂ ਅਸੀਂ ਆਪਣੇ ਆਪ ਹੀ ਮੁਨਕਰ ਹੋ ਕੇ ਉਹਦੇ ਤੋਂ ਬੇਮੁੱਖ ਹੋ ਰਹੇ ਹਾਂ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਆਪਣੀ ਇਸ ਬੇਮੁਖਤਾਈ ਗਿਰਾਵਟ ਜਾਂ ਗਿਲਾਨੀ ਦੇ ਬਾਵਜੂਦ ਭਲੇ ਭਲੇਰੇ ਬਣ ਕੇ ਅਸੀਂ ਹੋਮੇ ਵਿੱਚ ਆਕੜੇ ਆਫਰੇ ਫਿਰਦੇ ਹਾਂ ਅਤੇ ਹੋਮੇ ਵਿਹੜੀ ਸਿਆਣਪ ਤੇ ਚਾਤਰੀ ਨਾਲ ਕਰਮਬੱਧ ਹੋ ਕੇ ਫਿਰ ਪਾਪ ਕਮਾਉਂਦੇ ਜਮਾਂ ਦੇ ਵਸ ਪੈਂਦੇ ਹਾਂ। ਹੈਰਾਨੀ ਦੀ ਗੱਲ ਹੈ ਕਿ ਜਿੱਥੇ 84 ਲੱਖ ਜੂਨਾਂ ਤਾਂ ਉਹ ਨਿਰਣਾ ਸ਼ਕਤੀ ਵਿਵੇਕ ਬੁੱਧੀ ਤੋਂ ਬਗੈਰ ਵੀ ਆਪਣੇ ਨਾਲ ਲਿਖੇ ਹੁਕਮ ਨੂੰ ਸਹਿਜ ਸੁਭਾਏ ਕਮਾ ਰਹੀਆਂ ਹਨ, ਉੱਥੇ ਇਨਸਾਨੀ ਜੂਨ ਅਤਿਅੰਤ ਤੀਖਣ ਬੁੱਧੀ ਤੇ ਨਿਰਣਾ ਸ਼ਕਤੀ ਦੇ ਹੁੰਦਿਆਂ ਵੀ ਇਲਾਹੀ ਹੁਕਮ ਨੂੰ ਜਾਣਨ ਮੰਨਣ ਤੇ ਕਮਾਉਣ ਤੋਂ ਅਸਮਰਥ ਹੈ। ਇਹਦਾ ਮਤਲਬ ਕੀ ਹੈ ਕਿ ਹੁਕਮ ਨੂੰ ਸਮਝਣ ਜਾਣਨ ਬੁੱਝਣ ਪਹਿਚਾਨਣ ਮੰਨਣ ਤੇ ਕਮਾਉਣ ਦੇ ਵਾਸਤੇ ਸਾਡੀ ਦਿਮਾਗੀ ਸੂਝ ਬੂਝ, ਸਾਡੀਆਂ ਫਿਲੋਸਫੀਆਂ, ਸਾਡੇ ਗਿਆਨ, ਚਤੁਰਾਈਆਂ, ਉਕਤੀਆਂ ਜੁਕਤੀਆਂ, ਕਰਮ ਕਿਰਿਆ ਜਾਂ ਫਿਲੋਸਫੀਆਂ, ਸਾਡੇ ਹੱਠ ਧਰਮ, ਇਹ ਕਾਫੀ ਨਹੀਂ ਹਨ। ਇਸੇ ਕਰਕੇ ਇੰਨੀ ਤੀਖਣ ਬੁੱਧੀ ਅਤੇ ਬਾਲਕੀ ਖਾਲ ਨਿਕਾਲਣ ਵਾਲੀ ਨਿਰਣਾ ਸ਼ਕਤੀ ਦੇ ਬਾਵਜੂਦ ਅਸੀਂ ਇਲਾਹੀ ਹੁਕਮ ਨੂੰ ਬੁੱਝਣ ਮੰਨਣ ਤੇ ਕਮਾਉਣ ਤੋਂ ਅਸਮਰਥ ਰਹੇ ਹਾਂ, ਕਿਉਂਕਿ ਇਹ ਨਾਲ ਲਿਖਿਆ ਹੋਇਆ ਹੁਕਮ ਤਿੰਨਾਂ ਗੁਣਾਂ ਤੋਂ ਉੱਪਰ ਇਲਾਹੀ ਮੰਡਲ ਦੀ ਖੇਲ ਹੈ ਜੋ ਕਿ ਸਾਡੀ ਅਲਪ ਬੁੱਧੀ ਤੇ ਫਿਲੋਸਫੀਆਂ ਤੋਂ ਪਰੇ ਦੀ ਗੱਲ ਹੈ। ਇਸ ਆਤਮਿਕ ਹੁਕਮ ਨੂੰ ਸਿਰਫ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਨਾਲ ਬੁੱਝਿਆ ਮੰਨਿਆ ਤੇ ਪਹਿਚਾਣਿਆ ਜਾ ਸਕਦਾ ਹੈ ਤੇ ਗੁਰਬਾਣੀ ਅਨੁਸਾਰ ਸਿਰਫ ਅੰਤਰ ਆਤਮੇ ਸਿਮਰਨ ਦੁਆਰਾ ਹੀ ਅਨੁਭਵੀ ਪ੍ਰਕਾਸ਼ ਹੋ ਸਕਦਾ ਹੈ। ਜੇਕਰ ਇਸ ਆਤਮਿਕ ਹੁਕਮ ਨੂੰ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਨਾਲ ਹੀ ਬੁੱਝਿਆ ਮਾਣਿਆ ਜਾਂ ਕਮਾਇਆ ਜਾ ਸਕਦਾ ਹੈ ਤਾਂ ਇਹ ਅਨੁਭਵੀ ਪ੍ਰਕਾਸ਼ ਕਿੱਥੋਂ ਮਿਲਦਾ ਹੈ? ਇਹ ਗੁਰਬਾਣੀ ਅਨੁਸਾਰ ਅੰਤਰ ਆਤਮੇ ਸਾਧ ਸੰਗਤ ਵਿੱਚ ਸਿਮਰਨ ਅਭਿਆਸ ਨਾਮ ਕਮਾਈ ਦੁਆਰਾ ਹੀ ਹੋ ਸਕਦਾ ਹੈ। ਇਹ ਨਿਰੋਲ ਅੰਦਰਲੀ ਆਤਮਿਕ ਮੰਡਲ ਦੀ ਖੇਲ ਹੈ ਜੋ ਸਾਡੀ ਮਾਇਕੀ ਬੁੱਧੀ ਦੀ ਸਮਝ ਤੇ ਪਕੜ ਤੋਂ ਬਾਹਰ ਹੈ। ਆਤਮਿਕ ਮੰਡਲ ਵਿੱਚ ਨਾਮ ਦੇ ਪ੍ਰਕਾਸ਼ ਨਾਲ ਸਾਡੀ ਤ੍ਰੈਗੁਣੀ ਬੁੱਧੀ ਦੇ ਪਰ ਸੜ ਜਾਂਦੇ ਹਨ ਅਤੇ ਮਨ ਪਿੰਗਲਾ ਹੋ ਜਾਂਦਾ ਹੈ। ਕੱਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਪਇਓ ਪੰਗ, ਪਾਵੋ ਤੇ ਪਿੰਗਲ ਪਇਆ ਮਾਰਿਆ ਸਤਿਗੁਰ ਬਾਨ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਕਿੰਨੀ ਦੁਖਦਾਈ ਗੱਲ ਹੈ ਕਿ ਜਿਸ ਇਨਸਾਨੀ ਦੇਹ ਨੂੰ ਪਰਮਾਤਮਾ ਨੇ ਆਪਣੇ ਸਰੂਪ ਵਿੱਚ ਘੜਿਆ, ਆਪ ਗੁਰੂਆਂ ਅਵਤਾਰਾਂ ਰਾਹੀਂ ਇਸ ਦੇਹ ਨੂੰ ਧਾਰਿਆ, ਸਾਡੇ ਕਲਿਆਣ ਹਿੱਤ ਇੰਨੇ ਗੁਰੂ ਅਵਤਾਰ ਪ੍ਰਗਟ ਕੀਤੇ, ਸਾਨੂੰ ਜੀਵਨ ਸੇਧ ਦੇਣ ਲਈ ਇਹੋ ਜਿਹੀ ਇਲਾਹੀ ਬਾਣੀ ਪ੍ਰਦਾਨ ਕੀਤੀ, ਸਾਰੀ ਕਾਇਨਾਤ ਦਾ ਸਾਨੂੰ ਰਾਜਾ ਬਣਾਇਆ, ਕੁਦਰਤ ਦੀਆਂ ਸਾਰੀਆਂ ਦਾਤਾਂ ਬਖਸ਼ੀਆਂ, ਆਤਮਿਕ ਮੰਡਲ ਦਾ ਗਿਆਨ ਬਖਸ਼ਿਆ, ਸਾਨੂੰ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਬਖਸ਼ੀ, ਮਾਇਆ ਦੇ ਭਰਮ ਭੁਲਾਵੇ ਵਿੱਚੋਂ ਨਿਕਲਣ ਦੇ ਇੰਨੇ ਸਾਧਨ ਦੱਸੇ, ਨਿੱਜ ਘਰ ਬੇਗਮਪੁਰੇ ਦੀ ਸਾਨੂੰ ਸੋਝੀ ਬਖਸ਼ੀ। ਉਹੀ ਜੂਨ ਆਪਣੇ ਕਰਤੇ, ਆਪਣੇ ਦਾਤੇ, ਆਪਣਿਆਂ ਗੁਰੂਆਂ ਤੋਂ ਬੇਮੁੱਖ ਹੋ ਗਈ, ਉਸਦੇ ਸੁਖਦਾਈ ਕਲਿਆਣਕਾਰੀ ਹੁਕਮ, ਉਹਦੇ ਨਾਮ ਤੋਂ ਸ਼ਰਧਾਹੀਣ ਅਤੇ ਬੇਪਰਵਾਹ ਹੋ ਕੇ ਆਪਣੇ ਇਲਾਹੀ ਵਿਰਸੇ ਤੋਂ ਵਾਂਝੀ ਜਾ ਰਹੀ ਹੈ। ਨਾਰਾਇਣ ਨੇ ਸਿਮਰਿਓ ਮੋਇਓ ਸਵਾਦ ਵਿਕਾਰ, ਨਾਨਕ ਨਾਮ ਵਿਸਾਰੀਐ ਨਰਕ ਸੁਰਗ ਅਵਤਾਰ। ਕੌਤਕ ਕੋੜ ਤਮਾਸਿਆ ਚਿੱਤ ਨਾ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਓ। ਅਬ ਪੁੱਛੇ ਕਿਆ ਕਹਾ, ਲੈਨੋ ਨਾਮ ਅੰਮ੍ਰਿਤ ਰਸ ਨੀਕੋ, ਬਾਵਰ ਬਿਕਸਿਓ ਗਹਿ ਰਹਾ। ਦੁਲਭ ਜਨਮ ਚ੍ਰਿੰਕਾਲ ਪਾਇਓ, ਜਾਤੋ ਕੌਡੀ ਬਦਲਹਾ। ਕਾਥੂਰੀ ਕੇ ਗਾਹਕ ਆਇਓ, ਲਾਦਿਓ ਕਾਲਰ ਬਿਰਖ ਜਿਵਾ। ਆਇਓ ਲਾਭ ਲਾਭਨ ਕੈ ਤਾਈ, ਮੋਹਨ ਠਗੌਰੀ ਸਿਓ ਉਲਝ ਪਹਾ। ਕਾਚ ਬਾਦਰੇ ਲਾਲ ਖੋਈ ਹੈ, ਫਿਰ ਇਹ ਅਵਸਰ ਕਦ ਲਹਾ। ਇਸ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ਸਾਡੀ ਮਾਇਕੀ ਬੁੱਧੀ ਦੀਆਂ ਸਿਆਣਪਾਂ, ਸਾਡੀਆਂ ਫਿਲੋਸਫੀਆਂ, ਚਤੁਰਾਈਆਂ ਇਸ ਇਲਾਹੀ ਹੁਕਮ ਨੂੰ ਬੁੱਝਣ ਅਤੇ ਮੰਨਣ ਵਿੱਚ ਸਹਾਇਕ ਹੋਣ ਦੀ ਬਜਾਏ ਇਹਦੇ ਵਿੱਚ ਰੁਕਾਵਟ ਅਤੇ ਵਿਘਨ ਦਾ ਕਾਰਨ ਬਣ ਗਈਆਂ ਹਨ। ਦਿਮਾਗੀ ਸੂਖਮ ਫੋਕੇ ਰੁੱਖੇ ਸੁੱਖੇ ਗਿਆਨ ਇਹ ਤਾਂ ਸਾਨੂੰ ਫਿਲੋਸਫੀਆਂ ਦੇ ਘਣੇ ਜੰਗਲ ਵਿੱਚ ਫਸਾ ਕੇ, ਸਗੋਂ ਆਤਮਿਕ ਪੰਧ ਤੋਂ ਕੁਰਾਏ ਪਾ ਕੇ ਦੁਰੇਡੇ ਲੈ ਜਾਂਦੇ ਹਨ। ਦਿਮਾਗੀ ਖੁਸ਼ਕ ਗਿਆਨ ਦੇ ਭੰਬਲ ਭੁੱਸਿਆਂ ਵਿੱਚੋਂ ਅਸੀਂ ਆਪਣੇ ਆਪ ਨਿਕਲ ਹੀ ਨਹੀਂ ਸਕਦੇ, ਬਲਕਿ ਜਿੰਨਾ ਗਿਆਨ ਜਿੰਨੀਆਂ ਫਿਲੋਸਫੀਆਂ ਘੋਟਦੇ ਹਾਂ ਓਨੇ ਹੀ ਇਹਦੇ ਵਿੱਚ ਹੋਰ ਫਸੀ ਜਾਂਦੇ ਹਾਂ। ਗਿਆਨ ਤੇ ਗਿਆਨ ਸਭ ਕੋਈ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਕਥਨੀ ਕੈ ਭਰਮ ਨ ਜਾਈ, ਸਭ ਕਥ ਕਥ ਰਹੀ ਲੁਕਾਈ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੈ। ਮਨਮੁਖ ਗਿਆਨ ਕਥੇ ਨਾ ਹੋਈ, ਫਿਰ ਫਿਰ ਆਵੈ ਠੌਰ ਨਾ ਕੋਈ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਵੋ ਭੁੱਲੈ ਥਾਓ ਨਾ ਕੋਈ। ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਤ ਵਿਰਲਾ ਵਿਚਾਰੀ। ਪਰਮਾਰਥ ਦੇ ਵਿੱਚ ਵਿਘਨ ਪਾਉਣ ਤੋਂ ਇਲਾਵਾ ਸਾਡਾ ਇਹ ਫੋਕਾ ਅਤੇ ਖੁਸ਼ਕ ਗਿਆਨ, ਇਹ ਬਾਣੀ ਹਉਮੈ ਨੂੰ ਪੱਠੇ ਪਾ ਕੇ ਇਹ ਤਕੜੀ ਕਰੀ ਜਾ ਰਿਹਾ ਹੈ। ਇਸ ਤਰ੍ਹਾਂ ਇਲਾਹੀ ਹੁਕਮ ਨੂੰ ਬੁੱਝਣ ਜਾਂ ਭਾਣਾ ਮੰਨਣ ਤੋਂ ਅਸੀਂ ਦੁਰੇਡੇ ਜਾ ਰਹੇ ਹਾਂ। ਸਭ ਫੋਕਟ ਸਭ ਕਰਮ ਫੋਕਟ ਜਾਨ, ਸਭ ਧਰਮ ਨਿਫਲ ਮਾਨ। ਬਿਨ ਏਕ ਨਾਮ ਆਧਾਰ, ਸਭ ਕਰਮ ਪਰਮ ਵਿਚਾਰ। ਨਾਮ ਬਿਨਾ ਕਿਆ ਗਿਆਨ ਧਿਆਨ, ਸੋ ਗਿਆਨੀ ਜਿਨ ਸ਼ਬਦ ਲਿਵਲਾਈ। ਕਰਮ ਧਰਮ ਏ ਤੱਤ ਗਿਆਨ, ਸਾਧ ਸੰਗ ਜਪੀਐ ਹਰ ਨਾਮ। ਗੁਰਮੁਖ ਗਿਆਨ ਏਕੋ ਹੈ ਜਾਤਾ, ਅੰਦਿਨ ਨਾਮ ਰਵੀਜੈ ਹੈ। ਕਰਮ ਧਰਮ ਤੱਤ ਗਿਆਨ, ਸੰਤਾਂ ਸੰਗ ਹੋਏ। ਸੋ ਇਹਨਾਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਨਾਮ ਹੁਕਮ ਭਾਣਾ ਮੰਨਣਾ ਬੁੱਝਣਾ ਪਹਿਚਾਨਣਾ ਕਮਾਉਣਾ ਇਹਦੇ ਵਾਸਤੇ ਉੱਚੀ ਸੁੱਚੀ ਸਾਧ ਸੰਗਤ ਅਤੇ ਨਾਮ ਸਿਮਰਨ ਦੀ ਲੋੜ ਹੈ। ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਦਿਮਾਗੀ ਗਿਆਨ ਨੂੰ ਤਿਲਾਂਜਲੀ ਦੇ ਦੇਣੀ ਹੈ, ਅਕਲ ਨੂੰ ਛੱਡ ਦੇਣਾ ਹੈ, ਕਿਉਂਕਿ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਪਰ ਗੋਬਿੰਦ ਭਜਨ ਕੀ ਮਤ ਹੈ ਹੋਰਾ। ਨੁਕਸ ਸਾਡੀ ਦਿਮਾਗੀ ਨਿਰਣਾ ਸ਼ਕਤੀ, ਸਾਡੀ ਰੰਗਤ ਜਾਂ ਸਾਡੀ ਸੇਧ ਵਿੱਚ ਹੈ। ਸਾਰੀ ਗੱਲ ਮਨ ਦੇ ਰੁੱਖ ਬਦਲਣ ਦੀ ਜਾਂ ਰੰਗਤ ਬਦਲਣ ਦੀ ਹੈ। ਸੋ ਉੱਚੀ ਸੁੱਚੀ ਸਾਧ ਸੰਗਤ ਦੇ ਵਿੱਚ ਹੀ ਇਹ ਮਤ ਚੰਗੀ ਜਾਂ ਮਾੜੀ, ਉੱਚੀ ਜਾਂ ਨੀਵੀਂ ਹੋ ਸਕਦੀ ਹੈ। ਇਸੇ ਅਨੁਸਾਰ ਹੀ ਅਸੀਂ ਹੁਕਮ ਰਜਾਈ ਚੱਲ ਸਕਦੇ ਹਾਂ ਜਾਂ ਫਿਰ ਭਾਣੇ ਤੋਂ ਉਲਟ ਹੋ ਕੇ ਚੋਟਾਂ ਖਾਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰਿਆਂ ਦੀਆਂ ਜੋ ਆਤਮਿਕ ਲਿਖਤਾਂ ਹਨ, ਗੁਰਬਾਣੀ ਵਿਚਾਰ ਦਾ 29 ਨੰਬਰ ਲੇਖ ਹੁਕਮ ਭਾਗ 5 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਬਾਕੀ ਭਾਗ ਅਤੇ ਹੋਰ ਅੱਡੋ ਅੱਡਰੇ ਵਿਸ਼ਿਆਂ ਦੇ ਉੱਤੇ ਗੁਰਮੁਖ ਪਿਆਰਿਆਂ ਦੀਆਂ ਇਹ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।